SBS Radio.
ਦੋਸਤੋ ਦੇਖ ਰਹੇ ਹਾਂ ਅੱਜ ਕੱਲ ਖਬਰਾਂ ਦੇ ਵਿੱਚ ਕਿ ਮੈਲਬਰਨ ਦੇ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਬਹੁਤ ਜ਼ਿਆਦਾ ਫੈਲੀ ਹੋਈ ਹੈ ਤੇ ਇੱਕ ਜਿਹੜਾ ਵੱਡਾ ਹੌਟਸਪੌਟ ਬਣ ਕੇ ਉਭਰਿਆ ਹੈ ਉਹ ਹੈ ਮੈਲਬਰਨ ਦਾ ਏਜਡ ਕੇਅਰ ਸੈਕਟਰ ਯਾਨੀ ਬਜ਼ੁਰਗਾਂ ਦੀ ਦੇਖਭਾਲ ਸਾਂਭ ਸੰਭਾਲ ਦੇ ਜਿਹੜੇ ਕੇਂਦਰ ਹੈਗੇ ਨੇ ਇਹਨਾਂ ਦੇ ਵਿੱਚ ਕੋਵਿਡ-19 ਦੇ ਬਹੁਤ ਸਾਰੇ ਮਾਮਲੇ ਪਿਛਲੇ ਦਿਨਾਂ ਦੇ ਵਿੱਚ ਦਰਜ ਕੀਤੇ ਗਏ ਨੇ ਮੈਲਬਰਨ ਦੇ ਵਿੱਚ ਰਹਿਣ ਵਾਲੇ ਪੰਜਾਬੀ ਸਮਾਜ ਦੇ ਜਿਹੜੇ ਏਜਡ ਕੇਅਰ ਵਰਕਰਸ ਨੇ ਯਾਨੀ ਬਜ਼ੁਰਗਾਂ ਦੇ ਦੇਖਭਾਲ ਕੇਂਦਰ ਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਇਹਨਾਂ ਦੇ ਵਾਸਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿਸ ਕਿਸਮ ਦੀਆਂ ਤਬਦੀਲੀਆਂ ਆਈਆਂ ਨੇ ਇਹਨਾਂ ਦਾ ਜਿਹੜਾ ਪੇਸ਼ਾ ਹੈ ਕਿ ਉਹਦੇ ਕਾਰਨ ਇਹਨਾਂ ਨੂੰ ਕੋਈ ਤਣਾਅ ਹੁੰਦਾ ਹੈ ਕਿਸੇ ਕਿਸਮ ਦੀ ਜ਼ਹਿਨੀ ਸਮੱਸਿਆ ਕੋਈ ਸਟ੍ਰੈਸ ਕੋਈ ਐਂਗਜ਼ਾਇਟੀ ਜਾਂ ਇਹਨਾਂ ਦੇ ਪਰਿਵਾਰਾਂ ਨੂੰ ਜਾਂ ਇਹਨਾਂ ਨੂੰ ਕੋਈ ਖਾਸ ਕਿਸਮ ਦੀਆਂ ਤਿਆਰੀਆਂ ਤਬਦੀਲੀਆਂ ਜਿਹੜੀਆਂ ਉਹਨਾਂ ਨੂੰ ਵੀ ਆਪਣੇ ਜ਼ਿੰਦਗੀ 'ਚ ਸ਼ਾਮਿਲ ਕਰਨਾ ਪਿਆ ਸੋ ਅਸੀਂ ਕੁਝ ਹੈਲਥ ਕੇਅਰ ਵਰਕਰਸ ਜਿਹੜੇ ਏਜਡ ਕੇਅਰ 'ਚ ਕੰਮ ਕਰਦੇ ਉਹਨਾਂ ਦੇ ਨਾਲ ਅੱਜ ਗੱਲ ਕਰਾਂਗੇ ਤੁਹਾਨੂੰ ਕੰਮ ਤੇ ਜਾਣ ਵਿੱਚ ਕੋਈ ਡਰ ਜਾਂ ਘਬਰਾਹਟ ਹੁੰਦੀ ਹੈ ਰੋਜ਼ ਜਾਂਦੇ ਹੋ
ਰੁਚੀਕਾ ਜੀ ਐਕਚੁਲੀ ਏਜ ਕੋਰੋਨਾ ਕਰਕੇ ਜੋ ਮੈਂਟਲੀ ਸਟ੍ਰੈਸ ਹੈ ਉਹ ਤਾਂ ਹਰ ਇੱਕ ਹਿਊਮਨ ਬੀਇੰਗ ਦੇ ਵਿੱਚ ਬਣਿਆ ਹੋਇਆ ਚਾਹੇ ਉਹ ਏਜ ਕੇਅਰ ਦਾ ਵਰਕਰ ਹੈ ਜਾਂ ਨਹੀਂ ਹੈ ਕਿਉਂਕਿ ਆਪਣੀ ਡੇਲੀ ਰੂਟੀਨ ਦੇ ਵਿੱਚ ਤੁਸੀਂ ਜਾਣਾ ਔਰ ਸਪੈਸ਼ਲੀ ਏਜ ਕੇਅਰ ਦੇ ਵਰਕਰ ਵਿੱਚ ਤੁਸੀਂ ਆਪਣੇ ਸਟਾਫ ਮੈਂਬਰਸ ਨੂੰ ਆਪਣੇ ਕਲੀਗਸ ਨੂੰ ਮਿਲਦੇ ਹੋ ਔਰ ਤੁਹਾਡੇ ਵਿੱਚ ਤੁਹਾਡਾ ਮੈਂਟਲੀ ਸਟ੍ਰੈਸ ਲੈਵਲ ਤਾਂ ਬਣਿਆ ਹੀ ਹੁੰਦਾ ਬਟ ਇਹ ਹੈ ਕਿ ਤੁਸੀਂ ਐਜ ਏ ਇੱਕ ਹੈਲਥ ਕੇਅਰ ਵਰਕਰ ਤੁਸੀਂ ਇਸ ਪੈਨਡੈਮਿਕ ਮੂਵਮੈਂਟ ਦੇ ਵਿੱਚ ਤੁਹਾਨੂੰ ਇੱਕ ਪ੍ਰੋਪਰ ਹੈਲਥ ਕੇਅਰ ਵਰਕਰ ਬਣ ਕੇ ਅੱਗੇ ਆਉਣਾ ਪੈਣਾ ਤਾਂ ਕਿ ਅਗਰ ਹੈਲਥ ਕੇਅਰ ਵਰਕਰ ਹੀ ਇਸ ਇਹਨਾਂ ਚੀਜ਼ਾਂ ਤੋਂ ਘਬਰਾਉਣ ਲੱਗ ਗਏ ਤੇ ਫਿਰ ਬਾਕੀਆਂ ਦਾ ਤਾਂ ਮੁਸ਼ਕਿਲ ਹੋ ਜਾਏਗਾ
ਜੀ ਤੁਸੀਂ ਬੜੀ ਮਹੱਤਵਪੂਰਨ ਗੱਲ ਕਹੀ ਹੈ ਲੇਕਿਨ ਇਹ ਤੇ ਚਲੋ ਇੱਕ ਪਾਸੇ ਤੁਹਾਡੇ ਜ਼ਿੰਮੇਦਾਰਾਨਾ ਰਵੱਈਆ ਜਿਹੜਾ ਆਪਣੇ ਕੰਮ ਵੱਲ ਲੈ ਕੇ ਉਹ ਤੇ ਹੈ ਹੀ ਹੈ ਲੇਕਿਨ ਅਸੀਂ ਜੇ ਇਸ ਨੂੰ ਵਿਹਾਰਿਕ ਤੌਰ ਤੇ ਯਾਨੀ ਪ੍ਰੈਕਟੀਕਲ ਨਜ਼ਰੀਏ ਨਾਲ ਵੇਖੀਏ ਤੇ ਰੋਜ਼ਾਨਾ ਕਿਸ ਕਿਸਮ ਦੀਆਂ ਨਵੀਆਂ ਤੁਹਾਨੂੰ ਆਪਣੇ ਰੋਜ਼ਮਰਾ ਦੇ ਰੂਟੀਨ ਦੇ ਵਿੱਚ ਤਬਦੀਲੀਆਂ ਕਰਨੀਆਂ ਪਈਆਂ ਨੇ
ਜਿੱਦਾਂ ਕਿ ਰੈਜ਼ੀਡੈਂਟ ਦੀ ਕੋਈ ਆਪਣੀ ਮੈਡੀਕਲ ਅਪੁਆਇੰਟਮੈਂਟ ਫਿਕਸ ਹੁੰਦੀ ਹੈ ਕਿਸੇ ਡੇਟ ਨੂੰ ਲੈ ਕੇ ਜਾਂ ਕਿਸੇ ਦਾ ਫਾਸਟਿੰਗ ਬਲੱਡ ਟੈਸਟ ਹੈ ਜਾਂ ਕੋਈ ਯੂਰਿਨ ਸੈਂਪਲ ਦੇ ਟੈਸਟ ਹੋਣੇ ਹੈ ਜਾਂ ਕਿਸੇ ਕੋਈ ਆਪਣੀ ਆਪਣੀ ਫਰਦਰ ਸਰਜਰੀ ਨੂੰ ਲੈ ਕੇ ਉਹਨਾਂ ਦੀ ਕੋਈ ਅਪੁਆਇੰਟਮੈਂਟ ਹੋਸਪਿਟਲ ਦੇ ਨਾਲ ਕਨੈਕਟਿਡ ਹੈ ਜੇ ਉਹ ਰੈਜ਼ੀਡੈਂਟ ਅਗਰ ਹੋਸਪਿਟਲ 'ਚ ਜਾਂਦੇ ਹੈ ਤਾਂ ਅਗਰ ਉਹ ਵਾਪਿਸ ਜਦੋਂ ਆਉਂਦੇ ਹੈ ਤਾਂ ਉਹਨਾਂ ਦਾ ਪ੍ਰੋਪਰ ਟੈਂਪਰੇਚਰ ਚੈੱਕ ਹੁੰਦਾ ਔਰ ਉਹਨਾਂ ਨੂੰ ਆਪਣੇ ਰੂਮ ਦੇ ਵਿੱਚ ਪ੍ਰੋਪਰ 14 ਦਿਨਾਂ ਦੀ ਆਈਸੋਲੇਸ਼ਨ ਲਈ ਰੱਖਿਆ ਜਾਂਦਾ ਔਰ ਜਿਹੜਾ ਕੇਅਰ ਵਰਕਰ ਉਹਨਾਂ ਨੂੰ ਅਪੁਆਇੰਟ ਕੀਤਾ ਜਾਂਦਾ ਉਸ ਕੇਅਰ ਵਰਕਰ ਨੂੰ ਆਪਣੇ ਫੁੱਲ ਪ੍ਰੋਟੈਕਟਿਵ ਇਕੁਇਪਮੈਂਟ ਪਾਉਣੇ ਪੈਂਦੇ ਆ ਜਿੱਦਾਂ ਗਲਵਜ਼ ਹੋ ਗਏ ਗਾਊਨਸ ਹੋ ਗਏ ਮਾਸਕ ਹੋ ਗਏ ਸ਼ੀਲਡ ਹੋ ਗਈ ਗਲਾਸਿਸ ਹੋ ਗਈਆਂ ਮਤਲਬ ਕਿ ਇੱਕ ਕੇਅਰ ਵਰਕਰ ਨੂੰ ਵੀ ਪ੍ਰੋਪਰ ਇਕੁਇਪਮੈਂਟ ਆਪਣੇ ਯੂਜ਼ ਕਰਨੇ ਪੈਂਦੇ ਆ ਇਸ ਆਈਸੋਲੇਸ਼ਨ ਰੈਜ਼ੀਡੈਂਟ ਲਈ
ਤੇ ਕੋਈ ਤੁਹਾਡੀ ਖਾਸ ਕਿਸਮ ਦੀ ਕੋਈ ਸਿਖਲਾਈ ਕੋਈ ਟ੍ਰੇਨਿੰਗ ਹੋਈ ਹੈ ਇਸ ਸੰਬੰਧੀ
ਟ੍ਰੇਨਿੰਗ ਤਾਂ ਨਹੀਂ ਹੋਈ ਜਿੱਦਾਂ ਹੈਡ ਆਫ ਡਿਪਾਰਟਮੈਂਟ ਨੇ ਸਾਨੂੰ ਪ੍ਰੋਪਰ ਆਪਣੀ ਸੇਫਟੀ ਮੈਜਰਸ ਲਈ ਕਿ ਈਵਨ ਕਿ ਸਟਾਫ ਮੈਂਬਰਸ ਵੀ ਜਦੋਂ ਤੁਸੀਂ ਮਾਰਨਿੰਗ ਆਫਟਰਨੂਨ ਜਾਂ ਨਾਈਟ ਸ਼ਿਫਟ ਤੇ ਆਉਂਦੇ ਹੋ ਤੁਸੀਂ ਆਪਣਾ ਪ੍ਰੋਪਰ ਟੈਂਪਰੇਚਰ ਰਿਕਾਰਡ ਕਰਕੇ ਦੱਸਣਾ ਅਗਰ ਕਿਸੇ ਦਾ ਵੀ ਟੈਂਪਰੇਚਰ 37.5 ਦੇ ਨੇੜੇ ਜਾਂ ਉਸ ਤੋਂ ਉੱਪਰ ਆਉਂਦਾ ਤਾਂ ਉਹਨੂੰ ਉਸ ਸਟਾਫ ਮੈਂਬਰ ਨੂੰ ਘਰ ਜਾਣ ਲਈ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਾ ਕੇ ਆਪਣਾ ਰੈਸਟ ਕਰੋ ਔਰ ਅਗਰ ਕਿਸੇ ਨੂੰ ਥੋੜਾ ਜਿਹਾ ਵੀ ਸਿਮਟਮਾਈਜ਼ ਕੁਛ ਹੈ ਕੋਈ ਕਫ ਹੈ ਰਨੀ ਨੋਜ਼ ਹੈ ਤਾਂ ਉਹਨਾਂ ਸਟਾਫ ਮੈਂਬਰਸ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਪਲੀਜ਼ ਸਟੇ ਐਟ ਹੋਮ ਤੇ ਔਰ ਇਹ ਮਤਲਬ ਰਿਸਪੋਂਸੀਬਿਲਟੀ ਵੀ ਬਣਦੀ ਹੈ ਉਸ ਮੈਂਬਰ ਦੀ ਕਿ ਆਪਣੇ ਮੈਨੇਜਰ ਆਪਣੇ ਕਲੀਨਿਕਲ ਕੇਅਰ ਕੋਆਰਡੀਨੇਟਰ ਨੂੰ ਇਨਫੋਰਮ ਕੀਤਾ ਜਾਵੇ ਕਿ ਤੁਸੀਂ ਅੱਜ ਨਹੀਂ ਆ ਸਕਦੇ ਪਰ ਹੈਡ ਆਫ ਡਿਪਾਰਟਮੈਂਟ ਵੱਲੋਂ ਸਾਰੇ ਸਟਾਫ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਆਪਣੇ ਕੋਵਿਡ ਟੈਸਟ ਜ਼ਰੂਰ ਕਰਵਾਓ ਮਤਲਬ ਤੁਹਾਨੂੰ ਕਰਵਾਓ ਔਰ ਉਹਦਾ ਜੋ ਵੀ ਅਪਡੇਟ ਹੈ ਉਹਦਾ ਜੋ ਵੀ ਰਿਜ਼ਲਟ ਹੈ ਤੁਸੀਂ ਆਪਣੇ ਫੈਸਿਲਿਟੀ ਮੈਨੇਜਰ ਨੂੰ ਆ ਕੇ ਅਪਡੇਟ ਕਰੋ
ਦੋਸਤੋ ਏਜਡ ਕੇਅਰ ਦੇ ਉੱਤੇ ਅਸੀਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਆਓ ਹੁਣ ਰੁਖ ਕਰਦੇ ਹਾਂ ਕੁਲਦੀਪ ਕੌਰ ਜੀ ਦਾ ਜੋ ਕਿ ਮੈਲਬਰਨ ਦੇ ਵਿੱਚ ਰਹਿੰਦੇ ਨੇ ਤੇ ਇੱਕ ਏਜਡ ਕੇਅਰ ਹਾਊਸ ਦੇ ਵਿੱਚ ਕੰਮ ਕਰਦੇ ਨੇ ਕੁਲਦੀਪ ਜੀ ਸਾਨੂੰ ਦੱਸਣਾ ਕਿ ਅੱਜ ਕੱਲ ਮੈਲਬਰਨ ਦੇ ਵਿੱਚ ਏਜਡ ਕੇਅਰ ਨਾਲ ਸੰਬੰਧਿਤ ਮੌਤਾਂ ਦੇ ਅੰਕੜੇ ਜਿਹੜੇ ਨੇ ਉਹ ਆਏ ਨੇ ਵੱਧਦੇ ਜਾ ਰਹੇ ਨੇ ਲੋਕਾਂ ਦੇ ਵਿੱਚ ਖੌਫ ਵੀ ਹੈਗਾ ਬਤੌਰ ਏਜਡ ਕੇਅਰ ਮੁਲਾਜ਼ਮ ਤੁਹਾਨੂੰ ਆਪਣੇ ਵਾਸਤੇ ਜਾਂ ਤੁਹਾਡੇ ਪਰਿਵਾਰ ਨੂੰ ਤੁਹਾਡੀ ਸੁਰੱਖਿਆ ਦੇ ਵਾਸਤੇ ਕੋਈ ਡਰ ਕੋਈ ਘਬਰਾਹਟ ਕੋਈ ਖੌਫ
ਇਹਦਾ ਆਂਸਰ ਮੈਂ ਦੇਣਾ ਚਾਹਾਂਗੀ ਕਿ ਜਦੋਂ ਐਜ਼ ਅ ਹੈਲਥ ਕੇਅਰ ਵਰਕਰ ਜਾਂ ਕਹਿ ਲਓ ਕਿ ਏਜ ਕੇਅਰ ਜਾਂ ਨਰਸਿੰਗ ਹੋਮ 'ਚ ਕਿਤੇ ਵੀ ਆਪਾਂ ਕੰਮ ਕਰਨ ਦਾ ਠਾਣ ਲਈਏ ਤਾਂ ਇਹੋ ਜਿਹੀਆਂ ਗੱਲਾਂ ਬਾਤਾਂ ਪਹਿਲਾਂ ਹੀ ਮਨ 'ਚੋਂ ਉੱਠ ਜਾਂਦੀਆਂ, ਕਿਉਂਕਿ ਇਹਨਾਂ ਗੱਲਾਂ ਲਈ ਪਹਿਲਾਂ ਹੀ ਮਾਇੰਡ ਪ੍ਰਪੇਅਰ ਹੁੰਦਾ, ਕੁਝ ਵੀ ਹੋ ਸਕਦਾ। ਸੋ ਮੈਨੂੰ ਕਦੀ ਡਰ ਨਹੀਂ ਲੱਗਿਆ। ਬਾਕੀ ਕਹਿੰਦੇ ਨਾ ਇਲਾਜ ਨਾਲੋਂ ਪਰਹੇਜ਼ ਚੰਗਾ, ਸੋ ਪਰਹੇਜ਼ ਪੂਰਾ ਕਰੀਦਾ ਆਪਾਂ, ਪ੍ਰੀਕੋਸ਼ਨਸ ਵਰਤੀਦੀਆਂ ਜਿਉਂ ਕੰਮ ਕਰੀਦਾ।
ਤੇ ਅੱਜ ਕੱਲ ਰੋਜ਼ਮਰਾ ਦੀ ਜ਼ਿੰਦਗੀ 'ਚ ਕੀ ਤਬਦੀਲੀਆਂ ਆਈਆਂ ਨੇ? ਕੁਝ ਜ਼ਿਆਦਾ ਤਿਆਰੀ ਕਰਨੀ ਪੈਂਦੀ ਹੈ ਤੁਹਾਨੂੰ ਜਾਂ ਤੁਹਾਡੇ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਜਾਂ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਕੁਝ ਪਹਿਲੇ ਨਾਲੋਂ ਫਰਕ ਕੀ ਆਇਆ?
ਹਾਂਜੀ, ਫਰਕ ਬਹੁਤ ਹੈ ਜੀ। ਜਿਵੇਂ ਪਹਿਲਾਂ ਇੱਕ ਸਰਲ ਜਿਹਾ ਜ਼ਿੰਦਗੀ ਹੁੰਦੀ ਸੀ, ਕੰਮ ਤੇ ਜਾਈਦਾ ਸੀ, ਕੰਮ ਕਰੀਦਾ ਸੀ, ਘਰ ਆ ਜਾਈਦਾ ਸੀ। ਪਰ ਹੁਣ ਇਹਨਾਂ ਕਿ ਕਾਫੀ ਕੁਝ ਐਕਸਟਰਾ ਸਾਨੂੰ ਕਰਨਾ ਪੈਂਦਾ, ਜਿਵੇਂ ਸੈਨੇਟਾਈਜ਼ ਕਰਨਾ ਸਾਰਾ ਏਰੀਆ, ਜਿਵੇਂ ਡੇਲੀ ਦੇ ਜਿਹੜੇ ਟੱਚ ਪੁਆਇੰਟ ਆ, ਜਿਵੇਂ ਕਹਿ ਲਓ ਕਿ ਡੋਰ ਹੈਂਡਲਸ ਹੋ ਗਏ ਜਾਂ ਕੀ ਪੈਡਸ ਆ, ਇਹ ਸਾਰਾ ਕੁਝ ਸਾਨੂੰ ਹਰੇਕ ਸ਼ਿਫਟ ਦੇ ਵਿੱਚ ਵਾਰ ਵਾਰ ਕਹਿ ਲਓ ਵੀ ਕਲੀਨ ਅਪ ਕਰਨਾ ਪੈਂਦਾ। ਸਾਨੂੰ ਹਮੇਸ਼ਾ ਧਿਆਨ ਰੱਖਣਾ ਪੈਂਦਾ ਕਿ ਕੌਣ ਐਂਟਰ ਕਰ ਰਿਹਾ, ਕੌਣ ਜਾ ਰਿਹਾ। ਵੈਸੇ ਤਾਂ ਕਹੀਏ ਕਿ ਸਾਡੇ ਕੰਮ ਤੇ ਦਾ ਮੈਨੇਜਮੈਂਟ ਨੇ ਇੰਨਾ ਕੁ ਵਧੀਆ ਕੀਤਾ ਹੋਇਆ ਕਿ ਜ਼ੋਨਿੰਗ ਕੀਤੀ ਹੋਈ ਹੈ, ਅਸੀਂ ਇੱਕ ਫਲੋਰ ਤੋਂ ਜਾਂ ਇੱਕ ਵਿੰਗ ਤੋਂ ਦੂਜੀ ਵਿੰਗ ਤੇ ਨਹੀਂ ਜਾ ਸਕਦੇ। ਸੋ ਬੜਾ ਸੋਹਣਾ ਪ੍ਰਬੰਧ ਆ ਜਿਹੜਾ ਉਹਨਾਂ ਨੇ ਕੀਤਾ ਹੋਇਆ ਵੀ ਇਸ ਚੀਜ਼ ਦੀ ਜਿਹੜੀ ਰੋਕਥਾਮ ਆ ਕੀਤੀ ਜਾਵੇ। ਬਾਕੀ ਹੁਣ ਬਾਏ ਚਾਂਸ ਕੋਈ ਲੱਛਣ ਦਿਸਦੇ ਆ, ਕੋਈ ਬਿਮਾਰ ਆ ਜਾਂ ਕੁਛ ਵੀ, ਪਰ ਉਹਨੂੰ ਆਈਸੋਲੇਸ਼ਨ ਤੇ ਜਦ ਪਾਉਂਦੇ ਆ ਤਾਂ ਸਾਡਾ ਕੰਮ ਉਦੋਂ ਜ਼ਿਆਦਾ ਵੱਧਦਾ, ਕਿਉਂਕਿ ਸਾਨੂੰ ਬਾਰ ਬਾਰ ਸਾਰੀਆਂ PPE ਪ੍ਰੀਕੋਸ਼ਨਸ ਵਰਤਣੀਆਂ ਪੈਂਦੀਆਂ, ਬਾਰ ਬਾਰ ਚੈੱਕ ਕਰਨਾ ਪੈਂਦਾ, ਕਿਉਂਕਿ ਇਕੱਲੇ ਟੈਂਪਰੇਚਰ ਨਾਲ ਨਹੀਂ ਲਾਈਕ ਬਾਕੀ ਸਾਰੇ ਵਾਈਟਲ ਅਸੈਸਮੈਂਟਸ ਕਰਨੀਆਂ ਪੈਂਦੀਆਂ, ਧਿਆਨ ਰੱਖਣਾ ਪੈਂਦਾ ਕਿ ਕੋਈ ਅਗਰ ਬਿਮਾਰ ਆ। ਬਾਕੀ ਕੰਮ ਤੇ ਵੀ ਸਾਨੂੰ ਪੂਰਾ ਸੁਚੇਤ ਕੀਤਾ ਗਿਆ ਕਿ ਜੇਕਰ ਵੀ ਤੁਹਾਡੇ ਨਾਲ ਦਾ ਕੋਈ ਕੰਮ ਕਰਦਾ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਸਿੱਕ ਕਾਲ ਕਈ ਡਰਦੇ ਨਹੀਂ ਕਰਦੇ ਕਿ ਅਸੀਂ ਠੀਕ ਹਾਂ, ਚੱਲ ਅਸੀਂ ਕਰ ਲਾਂਗੇ। ਹੁਣ ਇਸ ਚੀਜ਼ ਦੇ ਨਾਲ ਇਹ ਆ ਕਿ ਅਸੀਂ ਆਪ ਧਿਆਨ ਰੱਖਦੇ ਹਾਂ ਕਿ ਕੌਣ ਬਿਮਾਰ ਆ ਜਾਂ ਕੌਣ ਸਹੀ ਆ, ਜਾਂ ਕਿਸੇ ਦਾ ਕੋਈ ਲੱਛਣ ਦੇਖਦਾ ਤੇ ਅਸੀਂ ਉਸੇ ਵੇਲੇ ਮੈਨੇਜਮੈਂਟ ਨੂੰ ਦੱਸੀਦਾ ਕਿ ਤੁਸੀਂ ਇਹਦਾ ਚੈੱਕਅਪ ਕਰੋ। ਸ਼ਿਫਟ ਦੇ ਸਟਾਰਟ ਤੇ ਸਾਡਾ ਹੈਲਥ ਚੈੱਕਅਪ ਹੁੰਦਾ, ਬਤੌਰ ਨਰਸ ਵੱਲੋਂ ਸਾਰਾ ਚੈੱਕਅਪ ਹੁੰਦਾ ਸਟਾਫ ਦਾ, ਲਾਈਕ ਸਟੈਟ ਡੈਕ ਲਿਆ ਜਾਂਦਾ।
ਅੱਛਾ, ਹਰ ਵਾਰ ਸਟੈਟ ਡੈਕ ਲਿਆ ਜਾਂਦਾ ਹਰ ਦਿਨ?
ਹਾਂਜੀ, ਕਿ
ਅੱਛਾ
ਅਸੀਂ ਸਾਈਨ ਕਰਦੇ ਹਾਂ ਕਿ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਕਿਸੇ ਨੂੰ ਨਹੀਂ ਮਿਲੇ।
ਯਾਨੀ ਸਿਰਫ ਸਿਹਤ ਦੇ ਅੰਦਾਜ਼ੇ ਤੋਂ ਨਹੀਂ ਬਲਕਿ ਕਾਨੂੰਨੀ ਨਜ਼ਰੀਏ ਤੋਂ ਵੀ ਜਿਹੜੀਆਂ ਪਰਹੇਜ਼ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ
ਜੀ।
ਕੁਲਦੀਪ ਜੀ, ਇਹ ਵੀ ਦੱਸਣਾ ਕਿ ਕੈਜੂਅਲ ਵਰਕਰਸ ਦੇ ਨਾਲ ਗੱਲਬਾਤ ਸ਼ੁਰੂ ਹੋਈ ਸੀ ਜਦ ਪਹਿਲੀ ਲਹਿਰ ਆਈ ਸੀਗੀ COVID-19 ਦੀ, ਕਿ ਜਿਹੜੇ ਮੁਲਾਜ਼ਮ ਇੱਕ ਤੋਂ ਜ਼ਿਆਦਾ ਏਜ ਕੇਅਰ ਸੈਂਟਰ 'ਚ ਕੰਮ ਕਰਦੇ ਨੇ, ਸੋ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਸੰਕਰਮਣ ਹੈ, ਇਨਫੈਕਸ਼ਨ ਹੈ, ਉਹਨੂੰ ਲਿਜਾ ਸਕਦੇ ਨੇ। ਤੇ ਤੁਹਾਡੇ ਹੁਣ ਏਜ ਕੇਅਰ ਸੈਕਟਰ ਦੇ ਵਿੱਚ ਸਾਰੇ ਦੇ ਬਾਰੇ ਤੁਸੀਂ ਦੱਸੋ, ਕਾਫੀ ਸਾਲਾਂ ਤੋਂ ਤੁਸੀਂ ਇਸ ਖੇਤਰ 'ਚ ਕੰਮ ਕਰ ਰਹੇ ਹੋ, ਲੋਕਾਂ ਦੇ ਜਿਹੜੇ ਵਰਕ ਪਲੇਸ ਜਿਹੜੀ ਹੈ ਉਹਦੇ ਉੱਤੇ ਵੀ ਕੋਈ ਪਾਬੰਦੀ ਲਾਈ ਗਈ ਹੈ
ਜੀ? ਐਕਚੁਅਲੀ ਹੁਣ ਪਹਿਲਾਂ ਤਾਂ ਇਹ ਪਾਬੰਦੀ ਨਹੀਂ ਸੀਗੀ, ਬਟ ਇਸ ਹਫਤੇ ਤੋਂ ਲਾਈਕ ਸਰਕਾਰ ਨੇ ਵੀ ਤੇ ਸਾਡੇ ਅਦਾਰਿਆਂ ਨੇ ਵੀ ਕੰਮ ਵਾਲਿਆਂ ਨੇ ਇਹ ਜਿਹੜੀ ਪਾਬੰਦੀ ਇਹ ਲਾ ਦਿੱਤੀ ਹੈ। ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਬਿਲਕੁਲ ਸਹੀ ਨੇ, ਕਿਉਂਕਿ ਜਿਵੇਂ ਇਸ COVID-19 ਦੀ ਬਿਮਾਰੀ ਦੇ ਲੱਛਣ ਪਤਾ ਨਹੀਂ ਲੱਗਦੇ, ਕਈ ਵਾਰ ਖੁਦ ਨੂੰ ਨਹੀਂ ਬੰਦੇ ਨੂੰ ਪਤਾ ਹੁੰਦਾ ਕਿ ਅਸੀਂ ਆਪਣੇ ਨਾਲ ਇਹਨੂੰ ਲਈ ਫਿਰਦੇ ਹਾਂ। ਸੋ ਜਿਹੜਾ ਇਹ ਜਿਵੇਂ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਚ ਇਕੱਠੇ ਕੰਮ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਕਾਰਨ ਵੀ ਹੈਗਾ। ਸੋ ਹੁਣ ਇਹ ਅਦਾਰਿਆਂ ਨੇ, ਈਵਨ ਸਰਕਾਰ ਨੇ ਵੀ ਇਹ ਚੀਜ਼ ਬੰਦ ਕਰਨ ਲਈ ਕਹਿਤੀ ਹੈ। ਤੇ ਮੈਨੂੰ ਲੱਗਦਾ ਕਿ ਕੈਜੂਅਲ ਵਰਕਰਸ ਨੂੰ ਜਿੰਨਾ ਕੁ ਤਾਂ ਮੈਂ ਜਾਣਦੀ ਹਾਂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਇੱਕ ਸਾਈਟ ਚੂਜ਼ ਕਰ ਸਕਦੇ ਹਾਂ, ਜਿਵੇਂ ਇੱਕ ਏਜ ਕੇਅਰ ਚੂਜ਼ ਕਰ ਲਓ ਜਿੱਥੇ ਕਿ ਤੁਸੀਂ ਸ਼ਿਫਟਾਂ ਵੱਧ ਤੋਂ ਵੱਧ ਪਿੱਕ ਕਰ ਸਕਦੇ ਹੋ। ਤੇ ਮੈਨੂੰ ਲੱਗਦਾ ਹੁਣ ਜਿੱਦਾਂ ਕਿ ਸਰਕਾਰ ਨੇ ਵੀ ਇਹ ਤਾਕੀਦ ਕੀਤੀ ਆ, ਅਦਾਰਿਆਂ ਨੇ ਵੀ ਇਹ ਤਾਕੀਦ ਕੀਤੀ ਆ ਕਿ ਇੱਕ ਏਜ ਕੇਅਰ ਵਰਕਰ ਸਿਰਫ ਇੱਕ ਫੈਸਿਲਿਟੀ 'ਚ ਕੰਮ ਕਰ ਸਕਦਾ। ਸੋ ਮੈਨੂੰ ਲੱਗਦਾ ਹੁਣ ਜਿਵੇਂ ਐਗਜ਼ਾਮਪਲ ਲਾ ਲਓ, ਮੈਂ ਵੀ ਖੁਦ ਕੀ ਕਰਦੀ ਸੀ ਦੋ 'ਚ, ਤੇ ਹੁਣ ਮੈਨੂੰ ਦੂਜੀ ਛੱਡਣੀ ਪਈ ਹੈ, ਤੇ ਹੁਣ ਜਿਹੜੀ ਮੈਂ ਦੂਜੀ ਛੱਡੀ ਆ ਓਬਵੀਅਸਲੀ ਉਹ ਮੇਰੀਆਂ ਸ਼ਿਫਟਾਂ ਖਾਲੀ ਆ। ਤੇ ਉਹ ਕੈਜੂਅਲ ਪੂਲ ਜਾਂ ਕੋਈ ਇੱਕ ਕੈਜੂਅਲ ਵਰਕਰ ਜਿਹਨੇ ਕਿਹਾ ਕਿ ਮੈਂ ਇੱਥੇ ਕੰਮ ਕਰਨਾ, ਸੋ ਆਰਾਮ ਨਾਲ ਉਹ ਸ਼ਿਫਟਾਂ ਫਿਲ ਕਰ ਸਕਦਾ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਕੰਮ ਬਹੁਤ ਔਖਾ ਹੈ, ਪਰ ਕਿਤੇ ਨਾ ਕਿਤੇ ਕੈਜੂਅਲਸ ਨੂੰ ਇਸ ਚੀਜ਼ ਦਾ ਜ਼ਰੂਰ ਫਾਇਦਾ ਹੋਊਗਾ ਹੁਣ।
ਤੇ ਤੁਹਾਨੂੰ ਨੁਕਸਾਨ ਹੋਇਆ ਫਿਰ ਉਹਦਾ, ਸ਼ਿਫਟਾਂ ਖਾਲੀ ਜਾ ਰਹੀਆਂ ਨੇ?
ਨਹੀਂ ਚਲੋ ਨੁਕਸਾਨ ਤਾਂ ਹੁਣ ਜੀ ਵੇਖੋ, ਮੈਂ ਜੇ ਗੱਲ ਕਰਾਂ ਮੇਰੇ ਆਲੇ ਦੁਆਲੇ ਤਾਂ ਬਹੁਤ ਵੱਡੇ ਵੱਡੇ ਨੁਕਸਾਨ ਸਭ ਨੇ ਜਰੇ ਨੇ। ਹੁਣ
ਠੀਕ ਹੈ,
ਕੀ ਕਰ ਸਕਦੇ ਆ ਜੀ ਆਪਾਂ ਹੁਣ, ਕਿਉਂਕਿ ਇਹ ਹੁਣ COVID-19 ਪਤਾ ਨੀ 2020 ਸਾਲ ਚੜਿਆ ਹੀ ਇੱਦਾਂ ਦਾ, ਅਸੀਂ ਬੜਿਆਂ ਦੇ ਕੰਮ ਰੁਕੇ ਨੇ ਤੇ ਜਿੱਥੇ ਹੁਣ ਕਹਿ ਲੋ ਬਹਿੰਦੇ ਵਹਿਣ ਚ ਵਹਿਣਾ ਪੈਂਦਾ। ਕਾਨੂੰਨ ਦੀ ਪਾਲਣਾ ਨਹੀਂ ਕਰਾਂਗੇ ਤੇ ਫੇਰ ਤਾਂ ਇਹ ਚੀਜ਼ ਕੀ ਨਾ ਬਣਦੀ।
ਅੱਛਾ ਇਹ ਵੀ ਦੱਸੋ ਕੁਲਦੀਪ ਜੀ ਕਿ ਬਜ਼ੁਰਗ ਜਿਹੜੇ ਰਹਿੰਦੇ ਨੇ ਜਿਨ੍ਹਾਂ ਦੀ ਤੁਸੀਂ ਸਾਂਭ ਸੰਭਾਲ ਕਰਦੇ ਹੋ, ਉਹਨਾਂ ਨੂੰ ਮਿਲਣ ਵਾਲੇ ਉਹਨਾਂ ਦੇ ਪਰਿਵਾਰ ਦੇ ਜਾਂ ਹੋਰ ਉਹਨਾਂ ਨੂੰ ਜਿਹੜਾ ਵੀ ਕੋਈ ਵਿਜ਼ਿਟਰ ਕੋਈ ਦੋਸਤ ਆਉਂਦਾ ਪਹਿਲੇ, ਉਸਨੂੰ ਹੁਣ ਇਜਾਜ਼ਤ ਨਹੀਂ ਹੈਗੀ ਆਉਣ ਦੀ, ਉਹਨਾਂ ਨੂੰ ਹੁਣ ਤੁਸੀਂ ਉਹਨਾਂ ਦਾ ਮਨ ਖੁਸ਼ ਰੱਖਣ ਚ ਜਾਂ ਉਹਨਾਂ ਨੂੰ ਰੁਝੇਵੇਂ ਕਿਸ ਕਿਸਮ ਦੇ ਤੁਸੀਂ ਦੇ ਰਹੇ ਹੋ ਤਾਂ ਕਿ ਉਹ ਉਦਾਸ ਨਾ ਹੋਣ?
ਹਾਂਜੀ ਇਹਦੇ ਵਾਸਤੇ ਹੁਣ ਅੱਜ ਕੱਲ ਜਿੱਦਾਂ ਆਨਲਾਈਨ ਜਾਂ ਵੀਡੀਓ ਕਾਲਸ ਵੀਡੀਓ ਚੈਟਸ ਰਾਹੀਂ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਉਹਨਾਂ ਦਾ ਸੰਪਰਕ ਕਰਦੇ ਹਾਂ। ਬਾਕੀ ਉੱਥੇ ਹੀ ਉਹਨਾਂ ਵਾਸਤੇ ਐਕਟੀਵਿਟੀਜ਼ ਵਧਾਈਆਂ ਵਾ, ਉਹਨਾਂ ਦੇ ਨਾਲ ਅੱਗੇ ਨਾਲੋਂ ਜ਼ਿਆਦਾ ਸਮਾਂ ਬਿਤਾਈਦਾ ਤਾਂ ਜੋ ਬੋਰ ਨਾ ਹੋਣ, ਉਹਨਾਂ ਨਾਲ ਉਹਨਾਂ ਦੇ ਪਰਿਵਾਰ ਦੀਆਂ ਗੱਲਾਂ ਕਰੀਦੀਆਂ, ਦੱਸੀਦਾ ਕੋਸ਼ਿਸ਼ ਕਰੀਦੀ ਉਹਨਾਂ ਨੂੰ ਸਮਝਾਉਣ ਦੀ ਕਿ ਆਲੇ ਦੁਆਲੇ ਕੀ ਚੱਲ ਰਿਹਾ। ਕਈ ਕਾਫੀ ਇਸ ਗੱਲ ਤੋਂ ਪਰੇਸ਼ਾਨ ਵੀ ਹੁੰਦੇ ਆ, ਦੁਖੀ ਵੀ ਹੁੰਦੇ ਆ, ਕਿਉਂਕਿ ਓਬਵੀਅਸਲੀ ਕਿਉਂਕਿ ਕਈ ਪਰਿਵਾਰ ਤਾਂ ਇਹੋ ਜਿਹੇ ਆ ਜਿਨ੍ਹਾਂ ਨੇ ਰੋਜ਼ ਆਪਣੇ ਘਰਦਿਆਂ ਨੂੰ ਮਿਲਣ ਆਉਣਾ ਹੁੰਦਾ ਸੀ ਪਰ COVID-19 ਕਰਕੇ ਨਹੀਂ ਮਿਲ ਸਕਦੇ। ਕਈ ਜਿਵੇਂ ਸਪੈਸ਼ਲ ਦਿਨ ਹੁੰਦੇ ਆ, ਜਨਮ ਦਿਨ ਜਾਂ ਕਿੱਦਾਂ, ਫਿਰ ਇੱਕ ਵਿੰਡੋ ਵਿਜ਼ਿਟ ਟਾਈਪ ਜਿਵੇਂ ਖਿੜਕੀ ਦੇ ਬਾਹਰ ਪਰਿਵਾਰ
ਦੂਰੋਂ ਦਿਖਾ ਦਿੱਤਾ ਉਹਨਾਂ ਨੂੰ,
ਹਾਂਜੀ ਦੂਰੋਂ ਦਿਖਾ ਦਿੱਤਾ ਜਾਈ,
ਬੜਾ ਜਜ਼ਬਾਤੀ ਮੌਕਾ ਹੋਵੇਗਾ ਉਹ।
ਹਾਂਜੀ ਬਹੁਤ ਕਈ ਵਾਰ ਤੇ ਨਾਲ ਹੀ ਉਹਨਾਂ ਦਾ ਜਦ ਪਰਿਵਾਰ ਦੀਆਂ ਵੀ ਅੱਖਾਂ ਭਰ ਆਉਂਦੀਆਂ ਤੇ ਆਪਣਾ ਵੀ ਮਨ ਬਹੁਤ ਦੁਖੀ ਹੁੰਦਾ, ਕਿਉਂਕਿ ਆਪ ਨੂੰ ਵੀ ਇਹ ਸਿਚੁਏਸ਼ਨ ਆ ਜਾਂਦੀ ਕਿ ਬਹੁਤ ਔਖਾ, ਕਿਉਂਕਿ ਜ਼ਿੰਦਗੀ ਦੇ ਖਾਸ ਦਿਨ ਖਾਸ ਮੌਕੇ ਤੇ ਆਪਾਂ ਇਕੱਠੇ ਹੋ ਕੇ ਮਨਾਉਂਦੇ ਹਾਂ, ਪਰ ਹੁਣ ਆਹ ਸਮਾਂ ਹੀ ਇਹੋ ਜਿਹਾ ਚੱਲ ਰਿਹਾ ਵੀ ਆਪਾਂ ਕੁਛ ਵੀ ਕੋਈ ਜਸ਼ਨ ਕਹਿ ਲਓ ਕੋਈ ਖੁਸ਼ੀ ਆ ਕੋਈ ਗਮੀ ਆ ਆਪਾਂ ਮਨਾ ਨਹੀਂ ਸਕਦੇ ਇਕੱਠੇ।
ਠੀਕ ਹੈ ਕੁਲਦੀਪ ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੇ ਤੁਸੀਂ ਬੜੇ ਮਹੱਤਵਪੂਰਨ ਪੇਸ਼ੇ ਦੇ ਵਿੱਚ ਅੱਜ ਦੀ ਤਾਰੀਖ 'ਚ ਬੜੇ ਔਖੇ ਹਾਲਾਤ 'ਚ ਕੰਮ ਕਰ ਰਹੇ ਹੋ, ਸੋ ਤੁਹਾਨੂੰ ਸਾਡੇ ਵੱਲੋਂ ਸ਼ਾਬਾਸ਼ ਵੀ ਸਾਰਿਆਂ ਵੱਲੋਂ।
ਬਹੁਤ ਬਹੁਤ ਧੰਨਵਾਦ ਜੀ, ਬਸ ਇੱਦਾਂ ਹੀ ਹੌਸਲਾ ਅਫਜ਼ਾਈ ਹੈ ਜਿਹੜੀ ਉਹ ਕਹਿ ਲਓ ਕਿ ਹੋਰ ਹੱਲਾਸ਼ੇਰੀ ਦੇ ਦਿੰਦੀ ਆ, ਬਾਕੀ ਦੁਆਵਾਂ ਸਾਰਿਆਂ ਦੀਆਂ ਨਾਲ ਨੇ।
ਬਹੁਤ ਬਹੁਤ ਸ਼ੁਕਰੀਆ ਦੋਸਤੋ ਇਸ ਇੰਟਰਵਿਊ ਬਾਰੇ, ਜੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 0442-999-6863 ਤੇ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ ਤੇ ਵੀ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Want to hear more stories like this? Listen on Apple Podcasts, Google Podcasts, Spotify, or wherever you get your podcasts from.